ਹੱਥ ਤਾਂ ਬਰਸ ਕਿਆ ਤੇ ਹੱਥ ਲੱਗੇ ਗੁਰ ਅੰਮ੍ਰਿਤ ਹੈ ਜਿਹੀ ਤਾਂ ਬਰਸ ਕਿਆ ਤੇ ਜਿਹੀ ਗੁਰ ਅੰਮ੍ਰਿਤਣੀ ਜੈ ਨੈਣ ਤਾਂ ਬਰਸ ਕਿਆ ਤੇ ਨੈਣ ਗੁਰ ਅੰਮ੍ਰਿਤ ਕੀ ਜੈ ਸਰਵਣ ਤਾਂ ਬਰਸ ਕਿਆ ਤੇ ਸਰਵਣ ਗੁਰ ਅਮਰ ਸੁਣੀ ਜੈ ਸਖਿਆਤ ਸੋ ਹੀ ਉਹ ਜਿਤ ਹੀ ਉਹ ਵਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਖਿਆਤ ਸੋ ਸਿਰ ਜਲ ਭਣੇ ਜੋ ਗੁਰ ਨਿਵੈ ਅਮਰ ਨਿਤ ਪੂਰਨ ਦੇਖਿਓ ਆਤਮਾ ਦੁਆ ਤੈ ਸਰਬ ਨਿਵਾਰ ਅਏ ਸ਼ਾਂਤ ਮਨ ਸੰਤ ਜੇ ਤੇ ਪਦ ਨੋ ਹਮਾਰ ਬੇਸ ਮਾਰੇ ਅਥਾ ਅਗੰਤਿ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਔਰ ਸਰਬੱਤ ਸੰਗਤਾਂ ਜਿਤਨੇ ਵੀ ਮਾਈ ਭਾਈ ਗਰੀਬ ਨਿਵਾਸ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਮੁੱਖ ਬਾਖ ਬਖਸ਼ਿਆ ਹੈ ਉਸਦੀ ਵਿਚਾਰ ਦਾ ਸਮੇਂ ਰਾਗੀ ਸਿੰਘ ਸਾਹਿਬਾਨਾਂ ਨੇ ਕੀਰਤਨ ਸੁਣਾਇਆ ਹੈ ਉਸ ਤੋਂ ਉਪਰੰਤ ਆਏ ਹੋਏ ਮੁੱਖ ਬਾਗ ਦਾ ਪਾਠ ਸ਼ਰਨ ਕੀਤਾ ਹੈ ਉਸੇ ਦੀ ਵਿਆਖਿਆ ਦਾ ਸਮਾਂ ਸੋ ਆਓ ਮੰਦਰ ਕੀ ਇਕਾਗਰ ਕਰੋ ਅੱਜ ਦਾ ਇਹ ਮੁੱਖ ਬਾਗ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਜੋ ਬਿਲਾਵਲ ਦੀ ਵਾਰ ਹੈ ਤੇ ਬਿਲਾਵਲ ਦੀਆਂ ਜਿਹੜੀਆਂ ਪੌੜੀਆਂ ਹਨ ਵਾਰ ਦੀਆਂ ਇਹ ਚੌਥੇ ਪਾਤਸ਼ਾਹ ਦੀਆਂ ਹੋਣਗੀਆਂ ਸਲੋਕ ਔਰ ਮਹੱਲੇ ਜਿਹੜੇ ਨੇ ਇਹ ਮਿਲਣੇ ਹੋਣਗੇ ਇਸ ਕਰਕੇ ਪਹਿਲੇ ਸਲੋਕ ਵਿੱਚ ਗੁਰੂ ਰਾਮਦਾਸ ਜੀ ਦੀ ਰਸਨਾ ਤੋਂ ਹੀ ਉਚਾਰਨ ਕੀਤਾ ਹੋਇਆ ਸ਼ਬਦ ਹੈ ਫਿਰ ਮਹੱਲਾ ਸੀ ਜਿਹੜਾ ਉਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅੰਕ ਕੀਤਾ ਗਿਆ ਫਿਰ ਪੌੜੀ ਗੁਰੂ ਰਾਮਦਾਸ ਮਹਾਰਾਜ ਦੂਜਾ ਸਲੋਕ ਗੁਰੂ ਅਮਰਦਾਸ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੈ ਤੇ ਸਲੋਕ ਵੀ ਮਹੱਲਾ ਵੀ ਤੇ ਪੌੜੀ ਫਿਰ ਗੁਰੂ ਰਾਮਦਾਸ ਮਹਾਰਾਜ ਦੀ ਹੈ ਬਿਲਾਵਲ ਦੀ ਵਾਰ ਦਾ ਇਹ ਤੀਜਾ ਸਲੋਕ ਹੈ ਜੋ ਗੁਰੂ ਅਮਰਦਾਸ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਤੇ ਪੌੜੀ ਜਿਹੜੀ ਹੈ ਉਹ ਤਰਤੀਬ ਇਸੇ ਤਰ੍ਹਾਂ ਸਾਰੀਆਂ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਦੀਆਂ ਹੋਣਗੀਆਂ ਜਦੋਂ ਪੌੜੀ ਆਵੇ ਤਾਂ ਉਪਦੇਸ਼ ਗੁਰੂ ਰਾਮਦਾਸ ਮਹਾਰਾਜ ਵੱਲੋਂ ਸਮਝਣਾ ਇਹ ਸਲੋਕ ਔਰ ਮਹੱਲਾ ਜਿਹੜਾ ਹੈ ਉੱਥੇ ਮੂਹਰੇ ਸੂਚਨਾ ਕੀਤੀ ਜਾਂਦੀ ਹੈ ਵੀ ਮਹੱਲਾ ਤੀਜਾ ਹੈ ਜਾਂ ਮਹੱਲਾ ਚੌਥਾ ਹੈ ਉਹ ਜਿਹੜੇ ਸਰੂਪ ਦੀ ਬਾਣੀ ਹੈ ਉਹ ਹੀ ਸਰੂਪ ਸਮਝੇ ਸੁਆਉ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਕਿਰਪਾ ਕਰਦੇ ਨੇ ਇਹ ਪਾਵਨ ਅੰਮ੍ਰਿਤ ਵਚਨ 858 ਅੰਗ ਤੋਂ ਸ਼ੁਰੂ ਹੁੰਦਾ ਹੈ ਤੇ ਕਿਸੇ ਕਿਸੇ ਸਰੂਪਾਂ ਦੇ ਵਿੱਚ ਇਹ 850 ਤੇ ਵੀ ਸ਼ੁਰੂ ਹੁੰਦਾ ਹੈ ਇਹ ਥੋੜੇ ਜਿਹੇ ਛਪਾਈ ਵਾਲੇ ਜਿਹੜੇ ਉਹਨਾਂ ਵਿੱਚ ਉਹ ਗੜਬੜ ਕਰ ਦਿੰਦੇ ਹੈ ਸੁਆਵ ਮਨਵਿਰਤੀ ਕਬਰ ਕਰਕੇ ਸਰਵਣ ਕਰੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ
ਤੇ ਪਾਤਸ਼ਾਹ ਤੀਸਰੇ ਜਾਮੇ ਵਿੱਚ ਇਹ ਸਲੋਕ ਉਚਾਰਨ ਕੀਤਾ ਹੈ ਸੂਤਰ ਰੂਪ ਦੇ ਵਿੱਚ ਸਿਧਾਂਤ ਗੁੰਥਨ ਕੇ ਇਹ ਕੀਤਾ ਜਾਂਦਾ ਹੈ ਸਲੋਕ ਹੋਵੇ ਜਾਂ ਮਹਲਾ ਹੋਵੇ ਇਹਦੇ ਚ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ ਜੇ
ਬ੍ਰਹਮ ਬਿੰਦ ਹੈ ਤੇ ਬ੍ਰਾਹਮਣਾ
ਮਹਾਰਾਜ ਸਾਹਿਬ ਨੂੰ ਬ੍ਰਾਹਮਣ ਪਣੀ ਦਾ ਮਾਣ ਕਰਨ ਵਾਲੇ ਕੁਝ ਲੋਕ ਉਸ ਤਰ੍ਹਾਂ ਮਿਲੇ ਹੈ ਜਿਹੜੇ ਕਹਿੰਦੇ ਸੀ ਜੀ ਅਸੀਂ ਤਾਂ ਜਨਮ ਤੋਂ ਹੀ ਪਵਿੱਤਰ ਕਿਉਂਕਿ ਸਾਡਾ ਜਨਮ ਬ੍ਰਾਹਮਣਾਂ ਦੇ ਘਰ ਦਾ ਇਹ ਬ੍ਰਾਹਮਣ ਸਾਰੀਆਂ ਜਾਤਾਂ ਚੋਂ ਉਤਮਨ ਐਸਾ ਹੈ ਮਨੋ ਸਿਮਰਤੀ ਦੇ ਅੰਦਰ ਜਿੱਥੇ ਬ੍ਰਾਹਮਣਾਂ ਦੀ ਉਸਤਤ ਲਿਖੀ ਹੈ ਉੱਥੇ ਅੱਠ ਪ੍ਰਕਾਰ ਦੇ ਬ੍ਰਾਹਮਣ ਲਿਖੇ ਹੋਏ ਆਪਣੀ ਜਾਤੀ ਨੂੰ ਬੜਾ ਉੱਚਾ ਚੁੱਕਿਆ ਖੱਤਰੀ ਬ੍ਰਾਹਮਣ ਸ਼ੂਦ ਵੈਸ ਇਹ ਚਾਰ ਵਰਨਾਂ ਦੇ ਅੰਦਰ ਮਨੁੱਖ ਸਰੀਰ ਨੂੰ ਵੰਡ ਲਿਆ ਗਿਆ ਸੀ ਸ਼ੁਰੂ ਦੇ ਵਿੱਚ ਅਸਲ ਦੇ ਵਿੱਚ ਇਹ ਕੰਮ ਵੰਡੇ ਸੀ ਕੰਮਾਂ ਦੇ ਆਧਾਰ ਤੇ ਮਨੁੱਖ ਵੰਡਿਆ ਗਿਆ ਅਸਲੀਅਤ ਇਹ ਹੈ ਵੀ ਭਾਰਤ ਵਰਸ਼ ਇੱਕ ਐਸਾ ਦੇਸ਼ ਹੈ ਜਿੱਥੇ ਧਰਮੀ ਲੋਕ ਆਦਿ ਕਾਲ ਤੋਂ ਰਹਿੰਦੇ ਆਏ ਵਿਧਾਨ ਬਣਿਆ ਸੀ ਕਿ ਜਪ ਤਪ ਵੀ ਹੋਵੇ ਤੇ ਦੁਸ਼ਮਣਾਂ ਦੀ ਰੱਖਿਆ ਤੋਂ ਸ਼ਸਤਰਧਾਰੀ ਸੂਰਮੇ ਵੀ ਤਿਆਰ ਪਰ ਤਿਆਰ ਰਹਿਣ ਔਰ ਅਨਾਜ ਪੈਦਾ ਕਰਨ ਵਾਲੇ ਜ਼ਿਮੀਦਾਰ ਲੋਕ ਜਾਂ ਫਿਰ ਬਹੁਤ ਕਿਸਮ ਦੇ ਕਿੱਤਾ ਕਰਨ ਵਾਲੇ ਜਾਂ ਵਪਾਰ ਕਰਕੇ ਦੇਸ਼ ਦੀ ਉੱਨਤੀ ਕਰਨ ਵਾਲੇ ਵੀ ਚਾਹੀਦੇ ਹੈ ਔਰ ਫਿਰ ਕੁਝ ਸੇਵਾ ਭਾਵਨਾ ਵਾਲੇ ਲੋਕ ਵੀ ਚਾਹੀਦੇ ਹੈ ਜਿਹੜੇ ਸੇਵਾ ਕਰਨ ਤੇ ਇਸ ਪ੍ਰਕਾਰ ਫਿਰ ਕੰਮ ਵੰਡ ਲਏ ਕਿ ਜਿਹੜਾ ਭਗਤੀ ਵਾਲਾ ਪੱਖ ਹੈ ਵਿਦਿਆ ਪੜ੍ਹਨ ਤੇ ਪੜ੍ਹਾਉਣ ਦਾ ਪੱਖ ਹੈ ਜਗ ਕਰਨ ਤੇ ਕਰਾਉਣ ਦਾ ਪੱਖ ਹੈ ਧਾਰਮਿਕ ਤੇ ਜਿਹੜੇ ਬੰਦਿਆਂ ਨੂੰ ਇਹ ਕੰਮ ਸੌਂਪਿਆ ਗਿਆ ਵੀ ਤੁਹਾਡਾ ਕੰਮ ਇਹੀ ਹੈ ਕਿ ਬ੍ਰਹਮ ਦੀ ਉਹ ਵਿਚਾਰ ਕਰਨੀ ਹੈ ਲੋਕਾਂ ਨੂੰ ਰੱਬ ਦੇ ਨਾਲ ਜੋੜਨਾ ਤੇ ਬ੍ਰਹਮ ਦੀ ਵਿਚਾਰ ਕਰਨ ਕਰਕੇ ਉਹਨਾਂ ਦਾ ਨਾਮ ਰੱਖਿਆ ਗਿਆ ਬ੍ਰਹਮਣ ਸੀ ਤਾਂ ਉਹ ਮਨੁੱਖੇ ਕੋਈ ਉਹਦੀ ਤੱਤ ਵੱਧ ਘੱਟਦਾ ਨਹੀਂ ਹੈਗੇ ਕੋਈ ਲੋਹੇ ਦਾ ਲਹੂ ਦਾ ਫਰਕ ਨਹੀਂ ਕੁਝ ਹੋਰ ਫਰਕ ਨਹੀਂ ਤੇ ਉਹਨਾਂ ਨੂੰ ਕਿਹਾ ਗਿਆ ਬ੍ਰਹਮ ਤੇ ਜਿਹਨਾਂ ਨੂੰ ਦੇਸ਼ ਦੀ ਰੱਖਿਆ ਦਾ ਕੰਮ ਸੌਂਪਿਆ ਗਿਆ ਕਿ ਪ੍ਰਜਾ ਦੀ ਰਖਵਾਲੀ ਕਰਨੀ ਹੈ ਚੋਰ ਬਟਵਾਰੇ ਨਾ ਤੰਗ ਕਰਨ ਤੇ ਬਾਹਰੋਂ ਕੋਈ ਦੁਸ਼ਮਣ ਨਾ ਆ ਕੇ ਪਵੇ ਤੇ ਜਿੱਥੇ ਤੱਕ ਦੇਸ਼ ਦੀ ਹੱਦ ਹੈ ਉੱਥੇ ਫਿਰ ਰੱਖਿਆ ਕਰਨੀ ਹੈ ਤੁਸੀਂ ਤੇ ਬ੍ਰਾਹਮਣ ਦਾ ਤਾਂ ਕਿਹਾ ਗਿਆ ਸੀ ਵੀ ਤੁਸੀਂ ਕੇਵਲ ਵੇਦ ਪੜ੍ਹਨੇ ਤੇ ਪੜ੍ਹਾਉਣੇ ਨੇ ਵੇਦ ਹੈ ਸ਼ਾਸਤਰ ਹੈ ਪੁਰਾਣ ਹੈ ਤੁਹਾਡਾ ਕੰਮ ਪੜ੍ਹਨ ਪੜ੍ਹਾਉਣ ਦਾ ਨਾਮ ਜਪਣਾ ਵੀ ਹੈ ਤੇ ਜਪਾਉਣਾ ਵੀ ਧਰਮ ਦੇ ਕੰਮ ਕਰਨੇ ਵੀ ਤੇ ਕਰਾਉਣੇ ਵੀ ਇਹ ਤੁਹਾਨੂੰ ਹੋਰ ਕੋਈ ਕੰਮ ਨਹੀਂ ਤੁਹਾਨੂੰ ਬੈਠਿਆਂ ਨੂੰ ਰੋਜੀ ਦਾ ਸਾਧਨ ਜਿਹੜਾ ਉਹ ਸਰਕਾਰ ਕਰੇ ਉਹ ਬੇਫਿਕਰ ਹੋ ਕੇ ਜਪ ਤਪ ਕਰਦੇ ਰਹੇ ਤੇ ਜਿੰਨੀ ਦੇਰ ਤੱਕ ਇਹ ਆਪਣੇ ਧਰਮ ਵਿੱਚ ਪੱਕੇ ਰਹੇ ਉਨੀ ਦੇਰ ਤੱਕ ਬੜੇ ਬੜੇ ਜਪੀ ਤਪੀ ਐਸੇ ਬ੍ਰਾਹਮਣ ਹੋਏ ਨਾ ਜੋ ਵਚਨ ਕਹਿ ਦਿੱਤਾ ਉਹ ਵਚਨ ਵਿਅਰਥ ਨਹੀਂ ਗਿਆ ਹੈ ਬਹੁਤ ਲੰਮੇ ਪ੍ਰਸੰਗ ਨੇ ਇਹਨਾਂ ਲੋਕਾਂ ਦੇ ਜੋ ਵਚਨ ਕਿਹਾ ਉਹ ਵਚਨ ਪੂਰਾ ਹੋਇਆ ਇਸ ਕਰਕੇ ਲੋਕ ਬ੍ਰਾਹਮਣ ਦੇ ਸ਼ਰਾਫ ਤੋਂ ਬੜਾ ਡਰਦੇ ਸੀ ਕਾਰਨ ਕੀ ਸੀ ਜਪੀ ਤਪੀ ਲੋਕ ਸੀ ਉਹ ਜਪ ਸਭ ਤੋਂ ਡਰਦੇ ਸੀ ਤੇ ਦੂਸਰੇ ਸੀ ਉਹਨਾਂ ਨੂੰ ਕਿਹਾ ਤੁਸੀਂ ਸ਼ਸਤਰ ਵਿਦਿਆ ਸਿੱਖੋ ਸ਼ਸਤਰ ਚਲਾਉਣੇ ਔਰ ਉਹਨਾਂ ਸ਼ਸਤਰਾਂ ਦਾ ਸਤਿਕਾਰ ਕਰਨਾ ਤੇ ਉਹ ਗ੍ਰੰਥ ਪੜ੍ਹਨੇ ਜਿਨ੍ਹਾਂ ਦੇ ਵਿੱਚ ਸ਼ਸਤਰ ਵਿਦਿਆ ਯੁੱਧ ਕਲਾ ਹੈ ਜਿਹਦੇ ਵਿੱਚ ਤੁਹਾਡਾ ਹੋਰ ਕੋਈ ਕੰਮ ਨਹੀਂ ਲੋੜ ਪੈਣ ਤੋਂ ਦੇਸ਼ ਦੀ ਰੱਖਿਆ ਕਰਨੀ ਤੁਸੀਂ ਇੱਕ ਡਾਹ ਕੇ ਲੜਨਾ ਦੇਸ਼ ਦੀ ਰੱਖਿਆ ਕਰਨ ਵਾਸਤੇ ਸਰੀਰ ਜਾਂਦਾ ਚਲਾ ਜਾਵੇ ਉਹਨਾਂ ਨੂੰ ਇਹ ਸਿੱਖਿਆ ਦਿੱਤੀ ਉਹਨਾਂ ਨੂੰ ਕਿਹਾ ਗਿਆ ਛਤਰੀ ਤੇ ਤੀਸਰੇ ਸਨ ਕਿ ਬਈ ਦੇਖੋ ਤੁਸੀਂ ਖੇਤੀ ਕਰੋ ਨੌਕਰੀ ਕਰੋ ਵਣਜ ਵਪਾਰ ਕਰੋ ਅਨਾਜ ਪੈਦਾ ਕਰੋ ਦੇਸ਼ ਦੀ ਉੱਨਤੀ ਹੋਵੇ ਵਪਾਰ ਨਾਲ ਵੀ ਹੁੰਦੀ ਹੈ ਤੇ ਲੋਕ ਭੁੱਖੇ ਨਾ ਮਰਨ ਇਸ ਕਰਕੇ ਤੁਸੀਂ ਆਪਣਾ ਇਹ ਕਿਰਤ ਕਰੋ ਉਹਨਾਂ ਨੂੰ ਕਿਹਾ ਗਿਆ ਵੈਸ਼ ਤੇ ਚੌਥੇ ਸਨ ਉਹਨਾਂ ਨੇ ਕਿਹਾ ਵੀ ਤੁਸੀਂ ਤਿੰਨਾਂ ਵਰਨਾਂ ਦੀ ਸੇਵਾ ਕਰੋ ਸੇਵਕ ਵੀ ਚਾਹੀਦੇ ਇਹ ਕੰਮ ਵੰਡੇ ਸੀ ਹੌਲੀ ਹੌਲੀ ਕੰਮਾਂ ਦੇ ਆਧਾਰ ਤੇ ਮਨੁੱਖ ਵੰਡਿਆ ਗਿਆ ਬ੍ਰਾਹਮਣ ਆਪਣਾ ਜਪ ਤਪ ਛੱਡ ਗਏ ਉਹ ਬ੍ਰਾਹਮਣ ਪਣੇ ਦੇ ਵਿੱਚ ਹੀ ਪੈਰ ਪੁਜਾਉਂਦੇ ਸ਼ਰਾਧਾਂ ਦੇ ਵਿੱਚ ਬਾਰੀ ਨਹੀਂ ਮਿਲਦੀ ਸੀ ਬ੍ਰਾਹਮਣਾਂ ਨੂੰ ਰੋਟੀ ਖਵਾਉਣ ਦੀ ਇਹੋ ਜਿਹਾ ਕੁਛ ਮੈਂ ਬਚਪਨ ਵੀ ਦੇਖਦਾ ਰਿਹਾ ਪਿੰਡਾਂ ਦੇ ਵਿੱਚ ਪੈਰ ਧੋਣੇ ਬ੍ਰਾਹਮਣ ਦੇ ना जाप है, ना तप है, ना पाठ है, ना पूजा है, बस वो जाति की पूजा चलती। ऐसे ब्राह्मण डूबे भाई गुरु ग्रंथ साहब कहते निरापराध चित मैं बरियाई बरिया चित मन लग गए, पखंड कर लग गए। क्षत्री जेडे सी क्षत्री सूज कर्मा का सूर, वो अपना कर्म त्याग गए। वैस जेडे सी उन्होंने भी अपना कर्म त्याग दिता, पर फिर भी वह कम करते रहे। ब्राह्मणा ने बिल बैठ के खान तो बिना कुछ नहीं किया। फिर महाराज साहब ने जिन्हें ब्राह्मण तो पखंड तो इन्होंने खिलाफ किया है, कुछ होर धर्म जेडे पखंड करने वाले उन्होंने तो खिलाफ भी, खिलाफ नहीं है असलियत को प्रगट किया। वैश अपना धर्म पालते रहे ते महाराज साहब जदों देखिया भी ये बहुत माड़ी गल हो गई, इन्होंने यह जे लॉ बना ले, इहो जे धर्म के कानून बना ले कि इहदी ब्राह्मण सब तो पवित्र है, ये विद्या पढ़ेगा पढ़ाएगा ते बाकी किसी नूं कोई अधिकार नहीं। ये ठीक है, शुरू च इन्हां नूं अधिकार दिता गया सी, क्षत्री जिहड़ा है वह पढ़ तो सकता है, अगे पढ़ा नहीं सकता। वैश है जिहड़ा वह पढ़ भी नहीं सकता, सुन सकता है। ते शूद्र नूं कह दिता भी यह तो मन इउं लग्या भी जिवें चौथे हिस्से के मनुख नूं तां मनुख मन्नण तों ही इनकार करदा ना। दुर्दशा शूद्र जाति की वह होई जिहदे प्रमाण गुरु ग्रंथ साहिब दे विच भी सूद सूद कर मार उठायो, कहां करो बाप बेटला, हे मेरे रबा मैं करा की। शूद्र होने के नाते कुटिया ब्राह्मणा ने मैनू, औंडा शहर च नाग मंदिर है उत्थे घटना हुई सी, नामदेव नूं कुटिया गया सी, देवरे पाचे बैठा है ते कबीर दे नाल रविदास दे नाल जाति विदकरे दे विच भगतां दे नाल भी बहुत विदकरे होए। ते ब्राह्मण अपनी पूजा चार युग करा गया ते गुरु साहिब जी आप परमेश्वर सृष्टि का मालिक आ गया। मैं कहा मैं करिया कुछ होर सी बन गया, ये मनमत आ गई। फिर महाराज साहिब जी ने ऐसा पंथ चला दिता, महाराज कहिंदे लो तुसी तां मनुख नूं चार हिस्सों च वंडिया, मैं इको मनुख दे विच चारे गुण भरन लग्गिया। जदों ब्रह्म दी विचार करूंगा उदों तुहाडे आले दर्जे दे विच ब्राह्मण बना होगा उहदे च, क्योंकि ब्रह्म की विचार करदा है। मेरा सिख ही ब्राह्मण दे तरह पूज होगा, सत्कार होगा, कथा करे कीर्तन करे। तुसी तां जाति दे आधार ते, पर मैं गुणा दे आधार ते सत्कार करा। उही सिख जिहड़ा पाठ करदा है, कीर्तन करदा है, कथा करदा है, ब्रह्म की विचार करदा है, लोड़ पैण तो शस्त्र लैके मैदाने जंग विच जाएगा, उदों उहदे विच क्षत्री बना होएगा, उदों क्षत्री है। जदों नौकरी बण जे व्यापार करेगा खेती करेगा उदों मेरा सिख वैश होएगा। जदों लोकां दे झूठे भांडे मांजदा होगा, जोड़े झाड़दा होगा, झाड़ू फेरदा होगा, तुसी तां कहा शूद्र से मैं कहूंगा सेवक। ते उस वेले शूद्र दी थां ते किरणा योग शब्द दी थां ते सेवक का होए सेवक बनता है। महाराज साहब ने यह चारे वर्ण एक दे विच इकट्ठे कर दिते। इत्थे गोविंदवाल साहब ने ब्राह्मणां नूं जिहड़े हंकार करदे कहण लगे बई जाति दे विच ब्राह्मण होण करके तुसीं ब्राह्मण नहीं हो सकते। महाराज कहिंदे मैं नहीं मानदा तुसीं ब्राह्मण, जनेऊ पाया हुआ है, बोधी रखी है, तिलक लाया हुआ, लोग ब्राह्मण कहते तुम कहते ब्राह्मण ही नहीं आते होर असि भी शूद्र है। महाराज कहते तुम जानो कौन शूद्र भी हो सकते हैं, कहते जी वह किस तरह, कहते जो थोड़े अंदर क्रोध आ जाता है उदो चंडाल का रूप है। हम ब्रह्म सन महाराज कहते ब्रह्म बिंदा है, बिंदा नाम जानन का, जेड़ा ब्रह्म नूं जान लवे ते ब्राह्मणा ओ है ब्रह्म। कहो कबीर जो ब्रह्म विचार है सो ब्राह्मण कहियत है हमारे। कबीर साहब कहिंदे भी ब्राह्मण ओ है जिहड़ा ब्रह्म दी विचार करदा है, ते तुसी जात दे आधार दे किवें कहिंदे हो असीं ब्राह्मण। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਬ੍ਰਾਹਮਣ ਉਹ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਜੇ
ਚੱਲੈ ਸਤਿਗੁਰ ਭਾਏ।
ਫਿਰ ਸਿੱਖਾਂ ਨੇ ਕਿਹਾ ਗਰੀਬ ਨਿਵਾਜ ਬ੍ਰਹਮ ਦੀ ਵਿਚਾਰ ਸਿੱਖ ਕਰਦਾ ਉਹਨੂੰ ਇੰਨਾ ਸਤਿਕਾਰ ਆਪ ਜੀ ਨੇ ਦਿੱਤਾ ਇਹ ਬ੍ਰਾਹਮਣ ਦੀ ਤਰ੍ਹਾਂ ਪੂਜ ਹੈ ਤੇ ਫਿਰ ਬ੍ਰਾਹਮਣ ਬ੍ਰਹਮ ਦੀ ਵਿਚਾਰ ਵਾਲਾ ਕਿਵੇਂ ਬਣਿਆ ਜਾ ਸਕਦਾ ਇਹ ਵੀ ਤਾਂ ਸਵਾਲ ਹੈ ਵੀ ਬਣਿਆ ਕਿਵੇਂ ਜਾ ਸਕਦਾ। ਮਹਾਰਾਜ ਕਹਿੰਦੇ ਜੇ ਚੱਲ ਹੈ ਸਤਿਗੁਰ ਭਾਏ ਜਿਹੜਾ ਗੁਰਸਿੱਖ ਸਤਿਗੁਰੂ ਦੀ ਬਾਣੀ ਅਨੁਸਾਰ ਚੱਲੂਗਾ ਗੁਰੂ ਦੀ ਰੱਖੀ ਹੋਈ ਦੱਸੀ ਹੋਈ ਰਹਿਤ ਬਹਿਤ ਰੱਖੂਗਾ ਗੁਰੂ ਦਾ ਦੱਸਿਆ ਹੋਇਆ ਨਿਤਨੇਮ ਨਿਭਾਊਗਾ ਸੋ ਸਿੱਖ ਸਿਖਾ ਬੰਧ ਪੈ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਉਹ ਸਿੱਖ ਹੈ ਤੇ ਮਹਾਰਾਜ ਸਾਹਿਬ ਕਹਿੰਦੇ ਉਹਦੀ ਦਰਗਾਹ ਚ ਰੱਖਿਆ ਵੀ ਹੋਊਗੀ ਤੇ ਉਹ ਬ੍ਰਾਹਮਣ ਬਣਾ ਹੈ ਉਹਦੇ ਵਿੱਚ ਉਹ ਬ੍ਰਾਹਮਣ ਨੂੰ ਜਾਣ ਲਏਗਾ ਜੇ ਚੱਲੇ ਹੈ ਸਤਿਗੁਰ ਭਾਏ ਸਤਿਗੁਰਾਂ ਦੇ ਭਾਣੇ ਅਨੁਸਾਰ ਚੱਲੇ ਸਤਿਗੁਰਾਂ ਦੇ ਭਾਏ ਨਾਲ ਪ੍ਰੇਮ ਦਾ ਵੀ ਹੁੰਦਾ ਹੈ ਸਤਿਗੁਰਾਂ ਦੇ ਪ੍ਰੇਮ ਵਿੱਚ ਵਰਤੇ ਸਤਿਗੁਰਾਂ ਦੇ ਭਾਣੇ ਵਿੱਚ ਨਹੀਂ ਚੱਲਦਾ ਸਤਿਗੁਰਾਂ ਦੇ ਪ੍ਰੇਮ ਵਿੱਚ ਨਹੀਂ ਵਰਤਦਾ ਤੇ ਉਹ ਫਿਰ ਸਾਧ ਸੰਗੀ ਸਿੱਖ ਕਹਾਉਣ ਦੇ ਯੋਗ ਨਹੀਂ ਤੇ ਮਹਾਰਾਜ ਸਾਹਿਬ ਜੀ ਦੇ ਬਹੁਤ ਸਾਰੇ ਐਸੇ ਪ੍ਰੇਮ ਦੇ ਭਾਵ ਦੇ ਆਉਂਦੇ ਆ ਵੀ ਲਾਹੌਰ ਸ਼ਹਿਰ ਦੇ ਅੰਦਰ ਤੇ ਅਕਬਰ ਨੂੰ ਜਵਾਬ ਦੇਣ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੇਜਿਆ ਸੀ ਸੁਤੀ ਮਹਾਰਾਜ ਨੇ ਪੁੱਛਿਆ ਕਹਿੰਦੇ ਭਾਈ ਕਈ ਦਿਨ ਹੋ ਗਏ ਰਾਮਦਾਸ ਦੇਖਿਆ ਹੀ ਨਹੀਂ ਕਿੱਥੇ ਗੁਰੂ ਅਮਰਦਾਸ ਕਹਿੰਦੇ ਤੇ ਦਾਮਾਦ ਸੀ ਜਵਾਈ ਬਣੇ ਵਾਲੀ ਤਾਂ ਗੱਲ ਹੈ ਨਹੀਂ ਸੀ ਕਹਿੰਦੇ ਭਾਈ ਉਹ ਮੇਰੇ ਪੁੱਤਰ ਦੇ ਸਮਾਨ ਕਿੱਥੇ ਹੈ ਰਾਮਦਾਸ ਨਹੀਂ ਦੇਖਿਆ ਕਹਿੰਦੇ ਮਹਾਰਾਜ ਤਾਂ ਹਰ ਵਕਤ ਸੇਵਾ ਚ ਲੱਗੇ ਰਹਿੰਦੇ ਆ ਬਾਣੀ ਪੜ੍ਹੀ ਜਾਂਦੇ ਆ ਕਦੇ ਝਾੜੂ ਮਾਰਦੇ ਹੁੰਦੇ ਆ ਕਦੇ ਲੰਗਰ ਵਰਤਾਉਂਦੇ ਹੁੰਦੇ ਆ ਕਦੇ ਜੂਠੇ ਭਾਂਡੇ ਮਾਂਜਦੇ ਆ ਉਹ ਲੰਗਰ ਚੋਂ ਹੀ ਵਿਹਲ ਨਹੀਂ ਮਿਲਦਾ ਉਹਨਾਂ ਨੂੰ ਮਹਾਰਾਜ ਇੱਛਾ ਕਹਿੰਦੇ ਭਾਈ ਧੰਨ ਹੈ ਰਾਮਦਾਸ ਇਹ ਸ਼ਬਦ ਕਿਹਾ ਸਿੱਖ ਤਾਂ ਗੁਰੂ ਨੂੰ ਧੰਨ ਕਹਿੰਦੇ ਪਰ ਕਦੇ ਕਦੇ ਗੁਰੂ ਵੀ ਸਿੱਖ ਨੂੰ ਧੰਨ ਕਹਿੰਦੇ ਸਾਰੀ ਜ਼ਿੰਦਗੀ ਸਿੱਖ ਦਾ ਮੱਥੇ ਟੇਕਦੇ ਆ ਗੁਰੂ ਨੂੰ ਪਰ ਕਦੇ ਕਦੇ ਐਸਾ ਵੀ ਹੋਇਆ ਗੁਰੂ ਨੇ ਵੀ ਮੱਥਾ ਟੇਕਿਆ ਸਿੱਖ ਨੂੰ ਸੈਂਕੜੇ ਸਾਖੀਆਂ ਨੇ ਤੇ ਹੱਥ ਜੋੜ ਕੇ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਹਾਫਜ਼ਾਬਾਦੀ ਸਿੱਖ ਨੂੰ ਜਿਹਦਾ ਨਾਮ ਗੋਪਾਲਾ ਸੀ ਤੇ ਬ੍ਰਾਹਮਣ ਇਕੱਠੇ ਹੋ ਕੇ ਛਤਰੀ ਚਲੇ ਗਏ ਜਾ ਕੇ ਅਕਬਰ ਨੂੰ ਸ਼ਿਕਾਇਤ ਕਰ ਦਿੱਤੀ ਮਹਾਰਾਜ ਕਹਿੰਦੇ ਕੌਣ ਹੋ ਤੁਸੀਂ ਕਹਿੰਦੇ ਜੀ ਅਸੀਂ ਬ੍ਰਾਹਮਣ ਖੱਤਰੀ ਇਕੱਠੇ ਹੋ ਕੇ ਆਏ ਹਾਂ ਤੇ ਤੁਸੀਂ ਨਿਆਂ ਕਰੋ ਸਾਡਾ ਪੁਕਾਰ ਹੋ ਕੇ ਕਿਹਦੇ ਤੇ ਪੁਕਾਰ ਕੀਤੀ ਕਹਿੰਦੇ ਗੁਰੂ ਅਮਰਦਾਸ ਤੇ ਬਾਦਸ਼ਾਹ ਕਹਿੰਦਾ ਉਹਨੇ ਕੀ ਵਿਗਾੜਤਾ ਤੁਹਾਡਾ ਗੁਰੂ ਨਾਨਕ ਦੀ ਗੱਦੀ ਹੈ ਸਤਿਕਾਰਯੋਗ ਹੈ ਤੁਸੀਂ ਉਸਦੀ ਪੁਕਾਰ ਕਾਹਦੇ ਲਈ ਕਰਨਾ ਹੈ ਕਹਿੰਦੇ ਮਹਾਰਾਜ ਇਹ ਹੈ ਵੀ ਉਹ ਹੈ ਤਾਂ ਦੇਖੋ ਖਸਰੀਆਂ ਦੇ ਵਿੱਚੋਂ ਪਰ ਖਸਰੀਆਂ ਵਾਲਾ ਕਰਮ ਹੀ ਨਹੀਂ ਹੈ ਕੋਈ ਨਾ ਗਾਇਤਰੀ ਦਾ ਪਾਠ ਕਰਦੇ ਹੈ ਤੇ ਨਾ ਕੋਈ ਹੋਰ ਜਿਹੜਾ ਸਾਡਾ ਬ੍ਰਾਹਮਣ ਦਾ ਕਰਮ ਹੈ ਉਹ ਤਾਂ ਛੱਡੇਗੀ ਸਾਡਾ ਤਾਂ ਧਰਮ ਭ੍ਰਸ਼ਟ ਹੋ ਜਾਊਗਾ ਇੱਕ ਉਹ ਨਵੇਂ ਹੀ ਪੰਥ ਤੋਰ ਲਿਆ ਉਹਨਾਂ ਨੇ ਤੇ ਨਵੀਂ ਉਹ ਬਾਣੀ ਰਚਣੀ ਕਦੇ ਕਹਿੰਦੇ ਧੁਰਕੀ ਬਾਣੀ ਹੈ ਕਦੇ ਕਹਿੰਦੇ ਅਕਾਲ ਕੋ ਬਾਣੀ ਹੈ ਕਦੇ ਕਹੀ ਜਾਂਦੇ ਗੁਰੂ ਸਰੂਪ ਬਾਣੀ ਹੈ ਪ੍ਰਚਾਰ ਹੀ ਗਲਤ ਕਰਨ ਲੱਗ ਗਏ ਇਹ ਬ੍ਰਾਹਮਣ ਦੀ ਵਿਚਾਰ ਸੀ ਵੀ ਗਲਤ ਪ੍ਰਚਾਰ ਹੈ ਉਹਨਾਂ ਗਲਤ ਲੱਗਿਆ ਬਾਦਸ਼ਾਹ ਕਹਿੰਦਾ ਵੀ ਦੇਖੋ ਨਿਆਂ ਕਰੂੰਗਾ ਮੈਂ ਤੁਸੀਂ ਵੀ ਆ ਜਾਓ ਮੈਂ ਉਹਨਾਂ ਨੂੰ ਤਲਵਾਨਾ ਭੇਜ ਦਿੰਦਾ ਤਲਵਲੇ ਨੇ ਮੰਗਾ ਲਿਆ ਚਿੱਠੀ ਆ ਗਈ ਕਿ ਮਹਾਰਾਜ ਤੁਹਾਡੇ ਤੇ ਬ੍ਰਾਹਮਣਾਂ ਨੇ ਪੁਕਾਰ ਕੀਤੀ ਹੈ ਸ਼ਤਰੀਆਂ ਨੇ ਤੁਸੀਂ ਆ ਕੇ ਉੱਤਰ ਦਿਓ ਨਹੀਂ ਆ ਕੇ ਉੱਤਰ ਦਿਓਗੇ ਫਿਰ ਅਸੀਂ ਫੈਸਲਾ ਇਹਨਾਂ ਦੇ ਹੱਕ ਵਿੱਚ ਸੁਣਾ ਵਾ ਤੇ ਨਹੀਂ ਤੁਸੀਂ ਤਾਂ ਆ ਕੇ ਤਸੱਲੀ ਕਰਾ ਦਿਓ ਤੁਹਾਡੀ ਗੱਲ ਮੰਨਣ ਯੋਗ ਹੋ ਗਈ ਮੈਂ ਤੁਹਾਡੀ ਮੰਨ ਲਊਂਗਾ ਇਹਨਾਂ ਦੀ ਮੰਨਣ ਯੋਗ ਹੋ ਗਈ ਇਹਨਾਂ ਮੰਨੂ ਜਿਹੜਾ ਵੀ ਸਾਬਤ ਕਰ ਦੂਗਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਮੈਂ ਤਾਂ ਜਾਣਾ ਨਹੀਂ ਹੈ ਤੇ ਕੋਈ ਸਿੱਖ ਜਾਵੇ ਤੇ ਸਾਰੇ ਸਿੱਖ ਨੀਵੀਆਂ ਪਾ ਗਏ ਉਹਨੇ ਪੜ੍ਹੇ ਲਿਖਿਆਂ ਦੇ ਨਾਲ ਜਾ ਕੇ ਬ੍ਰਾਹਮਣਾਂ ਦੇ ਨਾਲ ਅੱਡਾ ਲਾਉਣਾ ਕੋਈ ਛੋਟੀ ਜਿਹੀ ਗੱਲ ਵੇਦਾਂ ਸ਼ਾਸਤਰਾਂ ਦੇ ਉੱਤਰ ਦੇਣੇ ਛੋਟੀ ਜਿਹੀ ਗੱਲ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਭਾਈ ਕੋਈ ਸਿੱਖ ਕਹਿੰਦੇ ਮਹਾਰਾਜ ਜਿਹਨੂੰ ਹੁਕਮ ਕਰੋਗੇ ਉਹ ਹੀ ਚਲੇ ਜਾਊਗਾ महाराज कहते रामदास हां महाराज कहते तू जा कहते महाराज चलिया तो जाना अखर तो एक बारी पढ़िया पर उत्थे जे हार हुई फिर मेरी तो नहीं है थोड़ी हो गई है जान तो नहीं मैं इनकार कर दू महाराज कहते हार नहीं होने आगे कहते महाराज कृपा करो कह लगे ऐ करी जो बादशाह की कचहरी खड़ेगा सारे ब्रह्म बैठे हो कहते तू सिर्फ गुरु नानक का ध्यान करके सज्जी मोढ़े करी ऐ बांगरी नूं देखना होर कुछ नहीं करना सारिया विद्या हाजिर हो जाएगा उस वे जो एक रात कट्टी चूना मंडी लाहौर जिथे जन्म से आप जी का अगले दिन अदालत गए बादशाह दसाया सारे हां जी दियो जी उत्तर कहते दसो भी तुम की कहते जी गैसरी मंत्र का पाठ ही नहीं करते गैसरी मंत्र नहीं आना कहते खतरी ने महाराज सज्जे पास देखा सारिया विद्या चारे वेद छे शास्त्र अठारह पुराण सुरतियां सिमरतियां सब ज्ञान प्रोक हो गया महाराज कहते ब्राह्मण थानू कौन कहता भी सानू गायत्री नहीं आती तुम झूठ क्यों बोलते हो कहते फिर सुना दो कहते फिर थोड़े मन ने लिखा होया भी गायत्री मंत्र उच्चे नहीं बोलना सुनाओगे तो उच्चे बोल की गायत्री मंत्र कहते भी ब्राह्मण तो बिना किसी को सुना नहीं तो जो पाप लगेगा थोनू लगू दो वचन भी पाप जो लगे थोनू लगे अकबर कहता दसो भी कहते हाँ जी सानू पाप नहीं होगा पता सभी तो आता ही है महाराज साहब ने गायत्री मंत्र अर्थां समेत सुना दिता अकबर कहता तुम कहे जे झूठे बंदे हो खबरदार हो जो मुड़के इस तरह आए उपकार करने वास्ते आया तो फिर सरकार के कोल सारे तरह के इंतजाम होंगे बड़के जेल छड़ दो तुम लगे बड़े ब्राह्मण बने बोलियां जहां लाके आ गए तेल तूल जहां लाके गुरु के उत्ते पुकार कर दे उन्हें झिड़क मूंह दिखा के आ गए गुरु रामदास महाराज साहब जी कहते सचे पातशाह सतगुर ढाक लिया मोहे पाक पढ़ता आप ही ढक ले वस्त्र सिउण की गल वो लग है चलो आप साखियां वाल ना पाइए शब्द अर्थ रहते करोता अंब बिकन आएगा बाजार च कह लगा हो गया आ जरा अंब है यह मेरे गुरु के बुचू प्रयोग है कहते भाई पैसे किन्ने कन कहिंदा जी एक टका लाऊंगा चांदी का रुपया होंदा सी हुण दे सैकड़े रुपया का कहन लगे भी दे एक डमड़ा दत्ता लै लिया अंब है पक्का उन्हूं संभाल संभाल के लिजा रहे है ते लाहौर तो चले हुए न गोविंदवाल साहब पहुंचना है आ सा गया गोविंदवाल नेड़ी भैरोंपुर पिंड है उत्थे लाग ही है जी टी रोड के उत्ते ही है वह भैरोंपुर पिंड आए तो अंब सी जिहड़ा गर्मी मारे फिस गया हुण फिस के रस उहदा चोण लग गया कहिंदा ओहो भी मैं महाराज नूं लिजा के देना सी पर हुण की करां ध्यान धर के ना कहिंदे सच्चे पात ध्यान दे विच ही गुरु नूं भेट कर दिता वी महाराज अंब चूक नूं चूपी गए आप ही चूपी गए ते ध्यान महाराज दा तर लिया चूप चूप के सारा ते उधर महाराज साहब जी संगत च बैठे होए इस तरह मूंह लाई जांदे जिवें कोई खांदे हुंदे आ सिख कहिंदे महाराज नूं की हो गया जे मूंह जा लाई जांदे आ ते महाराज ने ऐ जी हरकत करके ते बल्लू कहिंदा महाराज सच्चे पातशाह अजे उगड़ा तो लेंदे ही नहीं आप की करने हो कहते अंब जूप है महाराज कितों अंब तो रुते ही है कहते दिखाव कहते हाँ मूह दे चो गुठड़ी कड़ के कहते संभाल के रख दे उसे ताकी कहते काम आओ एक बार फिर मंगूंगा मैं तेरे को मैं लेनी है तेरे को कहते चूस के उस आज रख दी इन्होंने महाराज साहब सच्चे पातशाह उधर की देख दिया सास जी वो मस्ताने पहरे दे विच चल के महाराज की हजूरी जाके कहिंदे पुरखा किवें रही कहिंदा महाराज इज्जत रख ली तुसी ब्राह्मण हार गए अच्छा भाई ये गलत सी तां हार गए ते फिर तू एडे वड्डे शहर दे विच गया है साडे वास्ते लियाया नहीं कुछ खाण पीण नूं कहिंदे महाराज तुसी अंतर जामियां जाणदे हो लियाया तां सी पर महाराज सेवा मैं की करा रस्ते अंब फिस गया ते हुण महाराज सच्चे पातशाह पैसे लगे हुए सी उहदे मैं कहा भी एवें धरती च डिगण नालों तां मैं तां सच्चे पातशाह तुहाडा ध्यान तरके आप ही चूक लिया हुण चाहे तुहानूं परवाह नूं होया चाहे मेरी गलती है आप ही कृपा कर दो महाराज महाराज कहिंदे बल्लू हां महाराज कहिंदे लै कि चक्के उठ ली कहिंदे रामदासा
ਅੰਬ ਦਾ ਰਸ ਇੰਨਾ ਸਵਾਦ ਸੀ, ਕਹਿੰਦੇ ਤੈਨੂੰ ਪਤਾ ਕਿੰਨਾ ਕੁ ਮਿੱਠਾ ਸੀ? ਕਹਿੰਦਾ ਮਹਾਰਾਜ ਮੈਨੂੰ ਤਾਂ ਤਾਂ ਪਤਾ ਲੱਗੇ ਜੇ ਮੇਰਾ ਧਿਆਨ ਉੱਥੇ ਹੁੰਦਾ ਅੰਬ ਦੇ ਰਸ 'ਚ, ਮੇਰਾ ਤਾਂ ਤੁਹਾਡੇ ਚਰਨਾਂ 'ਚ ਧਿਆਨ ਸੀ। ਕਹਿੰਦੇ ਰਸ ਸਾਰਾ ਮੇਰੇ ਕੋਲ ਪਹੁੰਚ ਗਿਆ, ਗੁਠਲੀ ਵੀ ਪਹੁੰਚ ਗਈ। ਮਹਾਰਾਜ ਗੁਠਲੀ? ਕਹਿੰਦੇ ਹਾਂ। ਆ ਲਿਆ ਹੀ ਬੱਲੂ ਚੱਕ ਕੇ ਲਿਆਂਦੀ, ਕਹਿੰਦਾ ਆ ਲਓ ਮਹਾਰਾਜ, ਮੂੰਹ ਦੇ ਚੋਂ ਕੱਢ ਕੇ ਵਿਖਾਤੀ, ਜੇ ਚੱਲੇ ਸਤਿਗੁਰ ਭਾਏ। ਐ ਜਿਹੜੇ ਸਤਿਗੁਰੂ ਉਹ ਸਾਸ ਜੀ ਬ੍ਰਾਹਮਣ ਕਹੇ ਜਾਂਦੇ ਨੇ। ਮਹਾਰਾਜ ਕਹਿੰਦੇ ਐ ਜਿਹੜੇ ਬ੍ਰਾਹਮਣ ਨੂੰ ਵਿਚਾਰਨ ਵਾਲੇ, ਤੁਸੀਂ ਐਵੇਂ ਬਾਹਰ ਬਣੀ ਫਿਰਦੇ ਹੋ। ਹਾਂਜੀ ਚਲੋ ਅੱਗੇ ਹੁਣ ਆਪਾਂ ਸੰਖੇਪ ਕਰ ਲਈਏ।
ਜਿਹਨੇ ਕਹਿ ਹਿਰਦੈ ਹਰ ਵਸੈ,
ਜਿਹਨਾਂ ਦੇ ਹਿਰਦੇ ਵਿੱਚ ਭਾਈ ਹੋਈ ਪਰਮੇਸ਼ਰ ਵਾਹਿਗੁਰੂ ਵਾਸਾ ਕਰ ਲੈਂਦਾ, ਟਿਕ ਜਾਂਦਾ,
ਹਉਮੈ ਰੋਗ ਗਵਾਏ,
ਉਹਨਾਂ ਦਾ ਹਉਮੈ ਦਾ ਰੋਗ ਖਤਮ ਹੁੰਦਾ। ਨਹੀਂ ਤਾਂ ਸਾਰੀ ਦੁਨੀਆਂ ਨੂੰ ਸਭ ਤੋਂ ਵੱਡਾ ਰੋਗ ਹੀ ਹਉਮੈ ਦਾ ਅਹਿਸਾਸ ਹੁੰਦੀ, ਪਰ ਹਉਮੈ ਵਾਲੇ ਨੂੰ ਨਹੀਂ ਬਖਸ਼ਦਾ, ਕਾਮੀ ਨੂੰ ਬਖਸ਼ਦਾ। ਗੁਰੂ ਗ੍ਰੰਥ ਸਾਹਿਬ ਗਵਾਹ ਹੈ, ਕਾਮਾਰਥੀ ਸਵਾਰਥੀ ਬਾਕੀ ਪੈਜ ਸੁਭਾਗੀ, ਕਾਮੀ ਨੂੰ ਬਖਸ਼ਿਆ, ਕ੍ਰੋਧੀ ਨੂੰ ਦਰਵਾਸ਼ੇ ਨੂੰ ਬਖਸ਼ਿਆ, ਲੋਭੀ ਬਾਵਨ ਨੂੰ ਬਖਸ਼ਿਆ, ਤੇ ਮੋਹ ਦੇ ਫਸੇ ਹੋਏ ਅਨੇਕਾਂ ਪ੍ਰਾਣੀਆਂ ਨੂੰ ਬਖਸ਼ਿਆ। ਇੱਕ ਬਜ਼ੁਰਗ ਦੀ ਸਾਖੀ ਆਉਂਦੀ ਹੈ, ਮਹਾਰਾਜ ਨੇ ਕੱਢ ਲਿਆ ਸੀ ਮੋਹ ਦੇ ਵਿੱਚ ਫਸੇ ਨੂੰ, ਤੇ ਮੋਹ ਦੇ ਵਿੱਚ ਫਸੇ ਹੋਏ ਵਸ਼ਿਸ਼ਟ ਵਰਗੇ ਕੱਢ ਲਏ, ਪਰ ਜਿਹੜੇ ਹੋਮੇ ਦੇ ਵਿੱਚ ਸੀ ਨੌਹਾਂ ਨਾਲ ਤਾਂ ਪਾਰ ਪਾੜ ਕੇ ਸੁੱਟ ਦਿੱਤੇ, ਪਰ ਬਖਸ਼ੇ ਨਹੀਂ। ਇਹਦੇ ਨਾਲ ਗੁਰੂ ਹਰ ਜੋ ਅਹੰਕਾਰ ਨਾਲ ਭਾਵੀ ਬੇਵਕੂਫ ਸੁਣਾਵੇ, ਤੇ ਹਉਮੈ ਦਾ ਰੋਗ ਇਹ ਖਤਰਨਾਕ ਹੈ। ਗੁਰਸਿੱਖ ਇਹ ਤੋਂ ਬਚ ਕੇ ਰਹਿੰਦੇ, ਨਿਮਰਤਾ 'ਚ ਰਹਿੰਦੇ ਨੇ, ਤੇ ਬਾਕੀ ਦੇ ਗੁਣ ਆਪ ਹੈ ਜਿਨ ਕੇ ਹਿਰਦੇ ਹਰ ਵਸੈ। ਵਾਹਿਗੁਰੂ ਵੱਸਦਾ ਹਉਮੈ ਰੋਗ ਗਵਾਏ, ਹਉਮੈ ਦਾ ਰੋਗ ਹੈ, ਇਹਦੇ ਨਾਲ ਹੀ ਬਾਕੀ ਦੇ ਰੋਗ ਚਲੇ ਜਾਂਦੇ ਹਨ, ਬਿਮਾਰੀ ਹੈ ਵੱਡੇ।
ਗੁਣ ਲਵੈ ਗੁਣ ਸੰਗ੍ਰਹਿ,
ਕਹਿੰਦੇ ਭਾਈ ਗੁਣਾਂ ਨੂੰ ਉਚਾਰਨ ਕਰਦੇ ਰਹਿੰਦੇ ਨੇ ਵਾਹਿਗੁਰੂ ਦੇ ਗੁਣਾਂ ਨੂੰ, ਤੇ ਗੁਣਾਂ ਦਾ ਹੀ ਸੰਗ੍ਰਹਿਣ ਕਈ ਇਕੱਠਾ ਕਰਦੇ ਰਹਿੰਦੇ ਨੇ।
ਜੋਤੀ ਜੋਤ ਮਿਲਾਏ,
ਉਹਨਾਂ ਦੀ ਪ੍ਰਤਕ ਜੋਤ, ਉਹ ਜੋਤੀ ਸਰੂਪ ਪ੍ਰਵੇਸ਼ ਚੇਤਨ ਸਰੂਪ ਦੇ ਵਿੱਚ ਪ੍ਰਤਕ ਜੋਤ ਹੈ। ਪ੍ਰਤਕ ਜੋਤ ਕਹਿੰਦੇ ਨੀ ਵੱਖਰੀ ਵੱਖਰੀ ਵਾਹਿਗੁਰੂ ਦੀ ਜੋਤ ਸਾਡੇ ਵਿੱਚ, ਇਹਨੂੰ ਪ੍ਰਤਕ ਜੋਤ ਕਹੀਦਾ। ਜਿਹੜਾ ਵਿਆਪਕ ਸਰੂਪ ਹੈ ਉਹਦਾ ਵੱਡਾ, ਉਹ ਵੱਡੀ ਜੋਤ। ਮੈਂ ਆਤਮਾ ਔਰ ਪਰਮਾਤਮਾ ਦਾ ਭੇਦ ਹੈ, ਉਹ ਪਰਮਾਤਮਾ ਹੈ, ਇਹ ਕੇਵਲ ਆਤਮਾ ਹੈ ਸਾਡੇ ਵਿੱਚ, ਉਹ ਸਿੱਧੀ ਅੰਤ ਸਾਹਿਬਾ ਮੈਂ। ਉਹ ਜੋਤੀ ਸਰੂਪ ਪਰਮੇਸ਼ਰ ਦੇ ਵਿੱਚ ਉਹਨਾਂ ਦੀ ਪ੍ਰਤਕ ਜੋਤ ਮਿਲ ਜਾਂਦੀ ਹੈ।
ਇਸ ਯੁੱਗ ਮੈਂ ਬਿਰਲੇ ਬ੍ਰਾਹਮਣ,
ਮਹਾਰਾਜ ਸਾਹਿਬ ਕਹਿੰਦੇ ਇਸ ਯੁੱਗ ਮੈਂ ਹੈ ਬਿਰਲੇ ਬ੍ਰਾਹਮਣ, ਤੇ ਕਹਿੰਦੇ ਤੁਸੀਂ ਕਹੀ ਜਾਂਦੇ ਟੋਲਿਆਂ ਦੇ ਟੋਲੇ ਬ੍ਰਾਹਮਣਾਂ ਦੇ, ਕਹਿੰਦੇ ਇੱਥੇ ਬ੍ਰਾਹਮਣ ਤਾਂ ਸਾਰੇ ਯੁੱਗ ਦੇ ਇੱਕ ਅੱਧਾ ਕੋਈ ਹੋ ਸਕਦਾ। ਲੱਗੇ ਮਹਾਰਾਜ ਬੜੀ ਹੈਰਾਨੀ ਦੀ ਗੱਲ ਹੈ, ਬ੍ਰਾਹਮਣ ਦੇ ਇੱਕ ਇੱਕ ਪਿੰਡ ਦੇ ਵਿੱਚ ਕਿੰਨੇ ਕਿੰਨੇ ਵੀਹ ਵੀਹ ਘਰ ਨੇ ਬ੍ਰਾਹਮਣਾਂ ਦੇ, ਬ੍ਰਾਹਮਣੇ ਕੋਈ ਨਹੀਂ ਹੈ। ਗੋਇੰਦਵਾਲ ਦੇ ਅੰਦਰ ਕਿੰਨੇ ਰਹਿੰਦੇ, ਕਹਿੰਦੇ ਬ੍ਰਾਹਮਣ ਨਹੀਂ ਹੈਗੇ। ਇਸ ਯੁੱਗ ਮੈਂ ਸਮੇਂ ਦੇ ਅੰਦਰ ਬਿਰਲੇ ਬ੍ਰਾਹਮਣ, ਤੇ ਉਹ ਬਿਰਲੇ ਹਨ ਬ੍ਰਾਹਮਣ, ਤੇ ਉਹਦਾ ਭਾਵ ਕੀ ਹੈ ਅਗਲੀ ਧੁੱਪ ਵਿੱਚ ਅੱਧੀ ਚ ਦੱਸਦੇ ਹਨ।
ਬ੍ਰਹਮ ਬਿੰਦ ਹੈ ਚਿੱਤ ਲਾਏ,
ਜਿਹਨਾਂ ਨੇ ਚਿੱਤ ਲਾ ਕੇ ਬ੍ਰਹਮ ਨੂੰ ਜਾਣ ਲਿਆ, ਉਹ ਤਾਂ ਭਾਈ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੀਤ ਦਮੇ ਦਮੇ ਕਿਉਂ ਕਿਹਾ। ਹਾਂਜੀ,
ਨਾਨਕ ਜਿਨ ਕੋ ਨਜ਼ਰ ਕਰੇ,
ਜਿਹਨਾਂ ਦੇ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ, ਨਾਨਕ ਜਿਨ ਕੋ ਨਜ਼ਰ ਕਰੇ ਹਰ ਸੱਚਾ, ਉਹ ਹਰੀ ਪਰਮੇਸ਼ਰ ਵਾਹਿਗੁਰੂ ਸੱਚਾ ਸਾਚਾ ਸਾਹਿਬ ਸਾਚਨਾ ਹੈ, ਜਿਹਦੇ ਉੱਤੇ ਨਜ਼ਰ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ,
ਨਾਮ ਰਹੇ ਲਿਵ ਲਾਏ,
ਉਹ ਫਿਰ ਭਾਈ ਨਾਮ ਦੇ ਵਿੱਚ ਲਿਵ ਨਾਮ ਬਿਰਤੀ ਦਾ ਹੁੰਦਾ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਜੋਂ ਕਿਆ ਕਰੇ ਵਿਚਾਰੇ। ਉਹ ਫਿਰ ਲਾਏ ਰਹਾਂ ਲਿਵ ਤਾਰ, ਤੇਗ ਧਾਰਾ ਵਾਂਗੂ ਇੱਕ ਰਸ ਵਾਹਿਗੁਰੂ ਵਾਹਿਗੁਰੂ ਦੀ ਧੁਨ, ਤੇ ਪਹਿਲਾਂ ਤਾਂ ਧੁਨ ਨੂੰ ਜਾਗਰਤ ਕਰਨਾ ਇਕਾਂਤ 'ਚ ਬਹਿ ਬਹਿ ਕੇ, ਜਦੋਂ ਜਾਗਰਤ ਹੋ ਜਾਵੇ ਪਹਿਲਾਂ ਤਾਂ ਦੀਵਾ ਜਗਾਈਦਾ, ਫਿਰ ਇਹ ਦੇਖੀਦਾ ਕਿ ਹਵਾ ਲਾ ਕੇ ਬੁਝ ਨਾ ਜਾਵੇ, ਤਾਂ ਹੀ ਚਾਰਨ ਹੁੰਦਾ ਰਹੂਗਾ। ਪਹਿਲਾਂ ਤਾਂ ਨਾਮ ਦਾ ਦੀਵਾ ਜਗਾਉਣਾ, ਫਿਰ ਕਿਤੇ ਵਾਸ਼ਨਾ ਦੀ ਹਵਾ ਭਜਾਵ ਨਾ ਦੇਵੇ, ਫਿਰ ਇਸ ਤਰ੍ਹਾਂ ਸਾਧ ਸਿੰਘ ਜੀ ਫਿਰ ਉਸ ਦੀ ਬਿਰਤੀ ਜਿਹੜੀ ਹੈ ਇੱਕ ਧਾਰਾ ਕਰ ਦੇਣੀ, ਵੀ ਇੱਕ ਰਸ ਹੁੰਦਾ ਹੀ ਰਹੇ, ਗੱਲਾਂ ਕਰਦਿਆਂ ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਸੰਸਾਰ ਦੇ ਕੰਮ ਲੋਕਨ ਸੁ ਮੇਰਾ ਠਾਠਾ ਬਾਗਾ ਬਣ ਜਾਏ, ਤੇ ਰਾਮ ਨਾਮ ਮੇਰਾ ਚਿੱਤ ਲੱਗ ਗਿਆ, ਇਸ ਤਰ੍ਹਾਂ ਦੀ ਅਵਸਥਾ ਬਣ ਜਾਵੇ। ਤੇ ਉਹ ਜਿਹੜੀ ਲਿਵ ਹੈ, ਤੇ ਜਿਹਨਾਂ ਨੇ ਨਾਮ ਦੇ ਵਿੱਚ ਬਿਰਤੀ ਨੂੰ ਜੋੜ ਕੇ ਰੱਖਿਆ ਹੈ, ਪਰ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਗਈ, ਉਹ ਸਦਾ ਹੀ ਫਿਰ ਮਹਾਰਾਜ ਸਾਹਿਬ ਇੱਥੇ ਨਾਨਕ ਜਿਨ ਕੋ, ਹਾਂਜੀ ਬੋਲੇ ਉਸ ਬਾਰੇ,
ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ,
ਜਿਨ੍ਹਾਂ ਦੇ ਉੱਤੇ ਵਾਹਿਗੁਰੂ ਸੱਚਾ ਕਿਰਪਾ ਦ੍ਰਿਸ਼ਟੀ ਕਿਰਪਾ ਕਿਟਾ ਕੇ ਅਵਲੋਕਨ ਕੀ ਦਾਸ ਕਾ ਰੂਪ ਨਾਨਕ ਨਦਰੀ ਨਦਰ ਨਿਹਾਲ ਦੁਖ ਰਹਿਤ ਪਦਵੀ ਦਾ ਨਾਮ ਨਿਹਾਲ ਸ਼ਬਦ ਹੈ ਇਹ ਪਦਵੀ ਹੈ ਤੇ ਉਹ ਜਿਨ੍ਹਾਂ ਦੇ ਉੱਤੇ ਸੱਚਾ ਵਾਹਿਗੁਰੂ ਕਰ ਦੇਵੇ
ਸੇ ਨਾਮ ਰਹੇ ਲਿਵਲਾਏ
ਉਹ ਨਾਮ ਦੇ ਵਿੱਚ ਬਿਰਤੀ ਨੂੰ ਲਾ ਕੇ ਰਹਿੰਦੇ ਆ ਫਿਰ ਤੇਲ ਧਾਰਾ ਵਾਂਗੂ ਜਿਵੇਂ ਪਹਿਲਾਂ ਆਪ ਜੀ ਨੇ ਬੇਨਤੀ ਕੀਤੀ ਹੈ ਤੇ ਇਸ ਪ੍ਰਕਾਰ ਹੁਣ ਇੱਥੇ ਸਾਧ ਸਿੰਘ ਜੀ ਸਲੋਕ ਤੋਂ ਬਾਅਦ ਅੱਗੇ ਮਹੱਲਾ ਹੈ
ਮਹੱਲਾ ਤੀਜਾ
ਹਾਂਜੀ ਤੀਸਰੇ ਪਾਤਸ਼ਾਹ ਫਿਰ ਮਹੱਲੇ ਦੁਆਰਾ ਕਥਨ ਕਰਦੇ
ਸਤਿਗੁਰ ਕੀ ਸੇਵ ਨਾ ਕੀਤੀ ਆ
ਮਹਾਰਾਜ ਸਾਹਿਬ ਕਹਿੰਦੇ ਜਿਹੜੇ ਜੀਵਾ ਨੇ ਸਤਿਗੁਰੂ ਦੀ ਸੇਵਾ ਤਾਂ ਕੀਤੀ ਨਹੀਂ ਹੈ ਸੇਵਾ ਦੋ ਪ੍ਰਕਾਰ ਦੀ ਹੈ ਨਿਸ਼ਕਾਮ ਸੇਵਾ ਨਹੀਂ ਕੀਤੀ ਤੇ ਨਿਸ਼ਕਾਮ ਸੇਵਾ ਕਰੀ ਤੋਂ ਬਿਨਾਂ ਅੰਤਹਿਕਰਨ ਸ਼ੁੱਧ ਨਹੀਂ ਹੁੰਦਾ ਸ਼ੁੱਧ ਅੰਤਰਕਰਨ ਤੋਂ ਬਿਨਾਂ ਨਾਮ ਉਹ ਮੈਲ ਟਿਕਣ ਨਹੀਂ ਦਿੰਦੇ ਜਦੋਂ ਮੈਲ ਹੈ ਅੰਦਰ ਅੰਦਰ ਤੇ ਉਹ ਫਿਰ ਨਾਮ ਨੂੰ ਸਵੀਕਾਰ ਹੀ ਨਹੀਂ ਕਰਦੇ ਇਹ ਤਾਂ ਇਸ ਤਰ੍ਹਾਂ ਹੈ ਅਭਿਆਸੀਆਂ ਦੇ ਜੀਵਨ ਦੱਸਦੇ ਹੈ ਕਿ ਜਿਸ ਤਰ੍ਹਾਂ ਬੜੇ ਪ੍ਰੈਸ਼ਰ ਦੇ ਨਾਲ ਧਰਤੀ ਦੇ ਚੋਂ ਕੋਈ ਪਾਣੀ ਦਾ ਫੁਆਰਾ ਫੁੱਟਦਾ ਹੋਵੇ ਤੇ ਜਦੋਂ ਉਹਦੇ ਉੱਤੇ ਕੋਈ ਤੁਸੀਂ ਚੀਜ਼ ਰੱਖੋਗੇ ਭਗਾ ਕੇ ਬਣਦਾ ਨੇੜੇ ਨਹੀਂ ਆਉਣ ਦਿੰਦਾ ਪ੍ਰੈਸ਼ਰ ਹੀ ਨਹੀਂ ਅੰਦਰ ਜੇ ਤਾਂ ਚੀਜ਼ ਹੋਵੇ ਹਲਕੀ ਫਿਰ ਤਾਂ ਭਗਾ ਭਗਾ ਕੇ ਮਰਦਾ ਜੇ ਕੋਈ ਐਸੀ ਭਾਰੀ ਹੋਵੇ ਤਾਂ ਉਹਨੂੰ ਬੰਦ ਵੀ ਕਰ ਦਿੰਦਾ ਫਿਰ ਤੇ ਇਸੇ ਤਰ੍ਹਾਂ ਸਾਡੇ ਸੰਕਲਪਾਂ ਵਿਕਲਪਾਂ ਦਾ ਇੱਕ ਪ੍ਰੈਸ਼ਰ ਹੈ ਅੰਦਰ ਤੋਂ ਬਾਸ਼ਨਾ ਕਰਕੇ ਬਣਿਆ ਹੋਇਆ ਤੇ ਨਾਮ ਜਦੋਂ ਅਸੀਂ ਉਹਦੇ ਉੱਤੇ ਰੱਖਦੇ ਹਾਂ ਪ੍ਰੈਸ਼ਰ ਇੰਨਾ ਹੀ ਪੈਂਦਾ ਕਿ ਉਹ ਪਤਾ ਹੀ ਨਹੀਂ ਲੱਗਦਾ ਵੀ ਨਾਮ ਕਿਹਦੇ ਨੂੰ ਗਿਆ ਮੁੜ ਕੇ ਲੱਭਦੇ ਹੀ ਰਹਿ ਜਾਂਦੇ ਹਾਂ ਵੀ ਮੈਂ ਨਾਮ ਜਪ ਰਿਹਾ ਸੀ ਆਹ ਕੁਛ ਹੋਰ ਹੀ ਚੱਲ ਪਿਆ ਅੰਦਰੋਂ ਇਹ ਸਮੱਸਿਆ ਇੱਕ ਦੋ ਦੀ ਨਹੀਂ ਦਸ ਵੀਹ ਦੀ ਨਹੀਂ ਲੱਖਾਂ ਲੋਕਾਂ ਦੀ ਅਭਿਆਸੀਆਂ ਦੀ ਸਮੱਸਿਆ ਹੈ ਇਹਦਾ ਸਮਾਧਾਨ ਗੁਰੂ ਇਹਦੇ ਕੋਲ ਹੀ ਹੈ ਜਾਂ ਤਾਂ ਗੁਰੂ ਕਿਰਪਾ ਕਰ ਦਿੰਦਾ ਤਾਂ ਫਿਰ ਉਹਦੇ ਚ ਕਾਮਯਾਬੀ ਪ੍ਰਾਪਤ ਹੁੰਦੀ ਹੈ ਵਿਰਾਗ ਧਾਰਨ ਕਰਕੇ ਲੱਗਿਆ ਰਹੇ ਤੇ ਪਰਮੇਸ਼ੁਰ ਵਾਹਿਗੁਰੂ ਕਦੇ ਨਾ ਕਦੇ ਜਿਵੇਂ ਕਬੀਰ ਸਾਹਿਬ ਨੇ ਕਿਹਾ ਕਬੀਰ ਕੇਸੋ ਕੇਸੋ ਕੂਕੀਆ ਨਾ ਸੋਈਆ ਆਸਾਰ ਰਾਗ ਦਿਸ ਕੇ ਕੂਕ ਨੇ ਕਹੋ ਦਾ ਸੁਣੇ ਪਕਾਰ ਕਦੇ ਦਾ ਸੁਣੋਗੇ ਮਹਾਰਾਜ ਸਾਡੇ ਵੱਸ ਦੀ ਗੱਲ ਨਹੀਂ ਹੈ ਇਹ ਕਿਰਪਾ ਕਰਕੇ ਨਾਮ ਦਾ ਖਜ਼ਾਨਾ ਬਖਸ਼ ਦਿਓ ਅਭਿਆਸ ਚੰਗਾ ਹੋ ਜਾਵੇ ਸਤਿਗੁਰੂ ਦੀ ਸੇਵਾ ਨਾ ਕੀਤੀ ਹੈ ਜਿਹਨਾਂ ਨੇ ਸੇਵਾ ਨਹੀਂ ਕੀਤੀ ਨਿਸ਼ਕਾਮ ਸੇਵਾ
ਸ਼ਬਦ ਨਾ ਲੱਗੋ ਭਾਉ
ਉਹਨਾਂ ਨੂੰ ਸ਼ਬਦ ਦਰਿਆ ਪਿਆਰਾ ਵੀ ਨਹੀਂ ਲੱਗਣਾ ਸ਼ਬਦ ਨਾਲ ਪਿਆਰ ਵੀ ਨਹੀਂ ਲੱਗਣਾ ਕਿਉਂਕਿ ਸੇਵਾ ਹੀ ਨਹੀਂ ਕੀਤੀ ਹੋਈ ਅੱਜ ਸਾਡੇ ਕੋਲੋਂ ਸੇਵਾ ਹੱਥੋਂ ਜਾ ਰਹੀ ਹੈ ਦਿਨ ਪਰ ਦਿਨ ਭਾਈ ਸੇਵਾ ਕਰਨੀ ਤੇ ਵਾਧੇ ਹੋਏ ਮੈਂ ਦੇਖ ਰਿਹਾ ਬਚਪਨ ਤੋਂ ਹੁਣ ਤੱਕ ਇੰਨਾ ਕੁ ਸਫ਼ਰ ਜਿਹੜਾ ਜ਼ਿੰਦਗੀ ਦਾ ਮੇਰਾ ਇਹਦੇ 'ਚ ਬਹੁਤ ਫਰਕ ਪੈ ਗਿਆ ਅਤੇ ਜੇ ਸਦੀਆਂ ਦੀ ਗੱਲ ਕਰੀਏ ਯੁੱਗਾਂ ਦੀ ਤਾਂ ਬਹੁਤ ਜ਼ਿਆਦਾ ਫਰਕ ਹੈ ਪੁਰਾਣੇ ਸਮੇਂ ਦੇ ਅੰਦਰ ਸੇਵਾ ਦੇ ਵਿੱਚ ਬੜਾ ਚਾਅ ਸੀ ਗੁਰੂ ਘਰ ਜਾ ਕੇ ਸੇਵਾ ਕਰਨ ਦੇ ਹੁਣ ਤਾਂ ਨਾਲੇ ਗਿਆਨਾਂ ਸੁਆਏ ਜੇ ਪੈਦਾ ਹੋ ਗਏ ਉਹਨਾਂ ਨੇ ਸੇਵਾ ਕਰਨੀ ਨਹੀਂ ਦੇਣੀ ਤੁਹਾਨੂੰ ਅਗੇ ਜੀ ਜੁੱਤੀਆਂ ਨੂੰ ਮੱਥੇ ਟੇਕੀ ਕਰੀ ਜਾਂਦੇ ਨੇ ਚਰਨ ਧੂੜ ਕੀ ਹੈ ਜੀ ਮਿੱਟੀ ਸਿਰ 'ਚ ਪਾ ਲਓ ਜੀ ਸਵਾਹ ਪਾ ਲਓ ਖਬਰ ਹੈ ਕੀ ਕਹੀ ਜਾਂਦੇ ਤੋੜਨਾ ਹੈ ਜੋੜਨਾ ਨਹੀਂ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤ ਗਲਾਈ ਦੀ ਗੱਲਾਂ ਕਿਹਦੇ ਨੂੰ ਗਈਆਂ ਦੋਨਾਂ ਪੱਖਾਂ 'ਚ ਅੰਤਰੀ ਤੇ ਬਾਹਰ ਵੀ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਦੀ ਗੱਲ ਮੈਂ ਇੱਕ ਦਿਨ ਜਾ ਰਹੀ ਇਸ ਤਰ੍ਹਾਂ ਸੇਵਾ ਵੀ ਆ ਰਹੀ ਗੁਰਸਿੱਖਾਂ ਦੀ ਗੁਰਸਿੱਖ ਸੇਵਾ ਕਰਦੇ ਨਿਸ਼ਕਾਮ ਸੇਵਾ ਕਰਦੇ ਗੁਰੂ ਸਾਹਿਬ ਆਪ ਵੀ ਸਿੱਖਾਂ ਦਾ ਲਿਬਾਸ ਧਾਰਨ ਕਰਕੇ ਵਸਤਰ ਬਦਲ ਕੇ ਗੁਰੂ ਅਰਜਨ ਦੇਵ ਸਿੱਖਾਂ ਦੀ ਮੁੱਠੀ ਚਾਪੀ ਕਰਦਿਆਂ ਦਾ ਇਤਿਹਾਸ ਪੱਕਾ ਚੱਲਣ ਦਾ ਇਤਿਹਾਸ ਤੇ ਇਸ ਕਰਕੇ ਭਾਈ ਜੇ ਸੇਵਾ ਨਹੀਂ ਹੈ ਤਾਂ ਸ਼ਬਦ ਦੇ ਨਾਲ ਪਿਆਰ ਨਹੀਂ ਲੱਗੇਗਾ
ਹਉਮੈ ਰੋਗ ਕਮਾਉਣਾ
ਹਉਮੈ ਦੇ ਵਿੱਚ ਭਾਈ ਜਿਹੜਾ ਇਹ ਰੋਗ ਹੈ ਫਿਰ ਹਉਮੈ ਦੇ ਵਿੱਚ ਹੀ ਕਰਤਵ ਕਰ ਰਿਹਾ ਉਹਦੀ ਉਹ ਕਮਾਈ ਕਰਦਾ
ਅਤ ਦੀਰਘ ਬਹੁਤ ਸੁਆਉ
ਅਤਿ ਦੀਰਘ ਕੀ ਬਹੁਤਾ ਵੱਡਾ ਸੁਆਉ ਪ੍ਰਯੋਜਨ ਦਾ ਨਾਮ ਹੈ ਸੁਆਦ ਦਾ ਨਾਮ ਵੀ ਹੁੰਦਾ ਤੇ ਇਹ ਫਿਰ ਸ਼ਬਦ ਸਪਰਸ਼ ਰੂਪ ਰਸਗੰਧ ਆਦਿ ਵਿਸ਼ਿਆਂ ਦੇ ਰਸ ਵਿੱਚ ਲੱਗਿਆ ਹੋਇਆ ਹੈ।
ਮਨ ਹਟ ਕਰਮ ਕਮਾਵਣੀ,
ਬਾਕੀ ਮਨ ਦੇ ਹਟ ਕਰਕੇ ਕਰੀ ਜਾਓ ਕਰਮ ਜਿਹੜੇ ਮਹਾਰਾਜ ਸਾਹਿਬ ਕਹਿੰਦੇ, ਪਰ ਇਹਦੇ ਨਾਲ ਮੁਕਤੀ ਨਹੀਂ ਮਿਲੇਗੀ।
ਫਿਰ ਜੋਨੀ ਪਾਏ,
ਮੁੜ ਮੁੜ ਕੇ ਗਰਭ ਜੋਨੀ ਵਿੱਚ ਆਊਗਾ 84 ਲੱਖ ਵਿੱਚ।
ਗੁਰਮੁਖ ਜਨਮ ਸਫਲ ਹੈ,
ਭਾਈ ਗੁਰਮੁਖਾਂ ਦਾ ਜਨਮ ਸਫਲ ਹੋ ਗਿਆ, ਸਹਿਤ ਗਿਆਨ ਫਲ ਦੇ ਹੋ ਗਿਆ ਹੈ।
ਜਿਸ ਨੂੰ ਆਪੇ ਲਏ ਮਿਲਾ,
ਜਿਹਨਾਂ ਨੂੰ ਆਪੇ ਵਾਹਿਗੁਰੂ ਸੰਗਤ ਵਿੱਚ ਮਿਲਾਪ ਦਿੰਦਾ ਹੈ, ਸ਼ਬਦ ਨਾਲ ਮਿਲਾ ਲੈਂਦਾ ਹੈ, ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਨਾਨਕ ਨਜ਼ਰੀ ਨਜ਼ਰ ਕਰੇ,
ਜਿਹਨਾਂ ਦੇ ਉੱਤੇ ਨਜ਼ਰੀ ਕਰਨ ਵਾਲਾ ਵਾਹਿਗੁਰੂ ਨਜ਼ਰ ਕਿਰਪਾ ਦ੍ਰਿਸ਼ਟੀ ਕਰ ਦੇਵੇ,
ਨਾਮ ਤਨ ਪੱਲੇ ਪਾਏ,
ਉਹਨਾਂ ਦੇ ਬੁੱਧ ਰੂਪ ਪੱਲੇ ਵਿੱਚ, ਉਹਨਾਂ ਦੇ ਅੰਤਹਿਕਰਨ ਦੇ ਪੱਲੇ ਦੇ ਵਿੱਚ ਨਾਮ ਪੈ ਜਾਂਦਾ ਹੈ।
ਪੌੜੀ ਸਭ ਵਡਿਆਈਆਂ, ਸਭ ਵਡਿਆਈਆਂ ਹਰ ਨਾਮ ਵਿੱਚ,
ਜਿੰਨੀਆਂ ਵੀ ਵਡਿਆਈਆਂ, ਵਡਿਆਈ ਨਾਮ ਸ਼ੋਭਾ ਦਾ ਹੁੰਦਾ ਹੈ, ਵੱਖਰੀ ਵੱਖਰੀਆਂ ਵਡਿਆਈਆਂ, ਵੱਖਰੀਆਂ ਵੱਖਰੀਆਂ ਸ਼ੋਭਾਵਾਂ, ਇਹ ਸਾਰੀ ਸ਼ੋਭਾ ਨਾਮ ਦੇ ਵਿੱਚ ਨੇ। ਬਸ ਨਾਮ ਜਪੇ ਹਰ ਕਿਸਮ ਦੀ ਸ਼ੋਭਾ ਤੇ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ।
ਗੁਰਮੁਖ ਧਿਆਈ ਹੈ,
ਪਰ ਭਾਈ ਹਰੀ ਪਰਮੇਸ਼ਰ ਨੂੰ ਜਿਹਨੇ ਗੁਰਮੁਖ ਨਾਮ ਧਿਆਇਆ, ਤੈਨੂੰ ਫਿਰ ਵਿਘਨ ਨਾ ਹੋਈ ਰਾਮ ਜਾਵੇ। ਗੁਰੂ ਦੁਆਰਾ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹੋਵੇ, ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਪਰ ਗੁਰੂ ਦੇ ਮੁਖ ਦੁਆਰਾ ਜਿਹੜਾ ਉਪਦੇਸ਼ ਹੈ ਉਹਦੇ ਦੁਆਰਾ ਨਾਮ ਧਿਆਵੇ।
ਇਹ ਵਸਤ ਮੰਗੀ ਹੈ ਸਾਈ ਪਾਈ ਹੈ,
ਫਿਰ ਜਿਹੜੀ ਆਤਮਾ ਵਸਤੂ ਰੂਪੀ ਜਾਂ ਗਿਆਨ ਰੂਪੀ ਵਸਤੂ ਜਿਹੜੀ ਫਿਰ ਮੰਗੋ ਉਹ ਵਾਹਿਗੁਰੂ ਤੋਂ, ਦੁਨਿਆਵੀ ਵਸਤੂਆਂ ਵੀ ਉਹ ਵਾਹਿਗੁਰੂ ਤੋਂ ਮਿਲ ਜਾਂਦੀਆਂ ਹਨ।
ਜੇ ਨਾਮ ਚਿੱਤ ਲਾਈ ਹੈ,
ਜੇ ਨਾਮ ਨਾਲ ਚਿੱਤ ਜੋੜਿਆ ਹੋਵੇ, ਨਾਮ ਦੇ ਅਧੀਨ ਸਾਰੀਆਂ ਸ਼ਕਤੀਆਂ ਹਨ।
ਰੋਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ,
ਇੱਥੇ ਵਿਸਰਾਮ ਹੈ ਤਾਂ ਲੰਮਾ ਵਿਸਰਾਮ। ਗੋਹਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ, ਗੋਹਜ ਗੱਲ ਕੀ ਹੈ, ਗੋਹਤ ਜਿਹੜੀ ਦੂਸਰੇ ਨੂੰ ਹਰ ਇੱਕ ਨੂੰ ਦੱਸ ਨਹੀਂ ਸਕਦੇ ਕਿ ਹੇ ਸਤਿਗੁਰੂ ਜੀ ਮੈਨੂੰ ਕਾਮ ਤੰਗ ਕਰਦੇ, ਹੇ ਸਤਿਗੁਰੂ ਜੀ ਮੇਰੇ ਵਿੱਚ ਕ੍ਰੋਧ ਦੀ ਬੜੀ ਜਿਹੜੀ ਕਮਜ਼ੋਰੀ ਹੈ, ਮੈਂ ਮਹਾਰਾਜ ਕਦੇ ਕਦੇ ਮਨ ਲੋਭ ਦੇ ਵਿੱਚ ਆ ਜਾਂਦਾ, ਕਦੇ ਕਦੇ ਮਨ ਪਰਿਵਾਰ ਦੇ ਮੋਹ ਚ ਫਸ ਜਾਂਦਾ, ਕਦੇ ਕਦੇ ਹੰਕਾਰ ਚ ਆ ਜਾਂਦਾ, ਇਹ ਗੋਹਤ ਅੰਦਰ ਮਹਾਰਾਜ ਗੱਲ ਹੈ। ਕਹਿੰਦੇ ਇਹ ਫਿਰ ਗੁਰੂ ਨਾਲ ਕਰੇ, ਤੇ ਉਸ ਤਰ੍ਹਾਂ ਵੀ ਸਾਧ ਸਿੰਘ ਜੀ ਪ੍ਰਸੰਗ ਆਉਂਦਾ ਹੈ ਤ੍ਰੇਤੇ ਯੁੱਗ ਦਾ, ਉਹ ਸੀਤਾ ਫੁੱਲਾਂ ਦੀ ਬਗੀਚੀ ਦੇ ਵਿੱਚ ਆਈ ਫੁੱਲ ਤੋੜਨ, ਤੇ ਰਾਮ ਚੰਦਰ ਜੀ ਉੱਥੇ ਪਹੁੰਚੇ ਹੋਏ ਸੀ, ਉਹਨਾਂ ਨੇ ਸੀਤਾ ਦੇਖੀ, ਸੀਤਾ ਦੇਖ ਕੇ ਉਹਨਾਂ ਦੇ ਮਨ ਦੇ ਵਿੱਚ ਸਾਧ ਸਿੰਘ ਜੀ ਤੋਂ ਸੰਕਲਪ ਐਸੇ ਆਉਣ ਲੱਗ ਗਏ, ਤੇ ਉਹਨਾਂ ਨੂੰ ਸ਼ਰਮ ਆਈ, ਆਪਣੇ ਗੁਰੂ ਕੋ ਵਿਸ਼ਿਸ਼ਟ ਕੋਲ ਜਾ ਕੇ ਕਹਿੰਦੇ ਗੁਰਦੇਵ ਅਜੇ ਤੱਕ ਜਨਮ ਤੋਂ ਲੈ ਕੇ ਹੁਣ ਤੱਕ ਕਦੇ ਵੀ ਮੇਰਾ ਮਨ ਨਹੀਂ ਸੀ ਇਸ ਤਰ੍ਹਾਂ, ਪਰਾਈ ਇਸਤਰੀ ਤੇ ਗਿਆ ਪਰ ਮੇਰੇ ਤੇ ਜੇ ਕਮਜ਼ੋਰ, ਇਹ ਬੋਝ ਗੱਲ ਸੀ ਜਿਹੜੀ ਹਰੇਕ ਨਾਲ ਕਰੀ ਨਹੀਂ ਸਕਦੇ। ਗੁਰੂ ਕੋਲ ਜਾ ਕੇ ਗਈ, ਮਹਾਰਾਜ ਮੈਂ ਤਾਂ ਜਿਹੜਾ ਬਹੁਤ, ਮੈਂ ਆਪਣੇ ਆਪ ਨੂੰ ਹੀਣ ਭਾਵਨਾ ਪ੍ਰਗਟ ਕਰਦਾ, ਮੇਰਾ ਮਨ ਕਿਉਂ ਗਿਆ। ਕਹਿੰਦੇ ਦੁਬਾਰੇ ਕਹੀ ਕੀ ਕਿਹਾ, ਕਹਿੰਦੇ ਜੀ ਇਹ ਬਗਾਨੀ ਔਰਤੇ, ਕਹਿੰਦੇ ਭਾਈ ਬਗਾਨੀ ਨਹੀਂ ਦੇਰੀ ਹੋਈ ਹੈ। ਮਹਾਰਾਜ ਇਹ ਕੀ ਕਹਿਤਾ ਤੁਸੀਂ, ਕਹਿੰਦੇ ਤੇਰਾ ਸਹਿਯੋਗ ਇਹਦੇ ਨਾਲ ਲਿਖਿਆ, ਤੇਰਾ ਵਿਆਹ ਇਹਦੇ ਨਾਲ ਆਉਣਾ, ਤੂੰ ਆਪਣੇ ਆਪ ਨੂੰ ਐ ਨਾ ਸਮਝ। ਬੋਝ ਗੱਲ ਜੀ ਕੀ ਕੀਤਾ ਸਤਿਗੁਰ ਪਾਸ, ਉਹ ਫਿਰ ਹੱਲ ਵੀ ਦੱਸ ਦਿੰਦੇ ਜਿਵੇਂ ਵਸਿਸ਼ਠ ਨੇ ਦਾਤਾ ਰਾਮ ਜੀ ਨੂੰ,
ਤਾਂ ਸਰਬ ਸੁੱਖ ਪਾਈਐ,
ਇਹ ਸਾਰੇ ਸੁੱਖ ਮਿਲ ਜਾਂਦੇ, ਵੱਡਾ ਸੁੱਖ ਬ੍ਰਹਮ ਗਿਆਨ ਦਾ ਮਿਲ ਜਾਂਦਾ,
ਗੁਰੂ ਪੂਰਾ ਹਰ ਉਪਦੇਸ਼ ਦੇ,
ਤੇ ਪੂਰਾ ਗੁਰੂ ਭਾਈ ਉਪਦੇਸ਼ ਦਿੰਦਾ ਬ੍ਰਹਮ ਗਿਆਨ ਦਾ, ਤੇ ਆਤਮਾ ਦੀ ਸਖਿਆਤਾ ਕਰਾ ਦਿੰਦਾ ਹੈ,
ਭੁੱਖ ਲਹਿ ਜਾਈ ਹੈ,
ਸਾਰੀਆਂ ਭੁੱਖਾਂ ਲਹਿ ਜਾਂਦੀਆਂ, ਕੋਈ ਭੁੱਖ ਨਹੀਂ ਬਾਕੀ ਰਹਿ ਜਾਂਦੀ, ਤ੍ਰਿਸ਼ਨਾ ਆਦਿ
ਇਸ ਪੂਰਵ ਹੋਵੇ ਲਿਖਿਆ,
ਜਿਹਨਾਂ ਦੇ ਉੱਤੇ ਭਾਈ ਪੂਰਵ ਦੀ ਲਿਖਤ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਲਿਖ ਦਿੱਤੀ ਹੈ, ਕਲਿਓ ਲੋਹ ਕਰਮ ਨੂੰ ਲਿਖਿਓ ਲੇਖ ਮਤ ਹੈ, ਉਹ ਜੈਸੀ ਕਲਮ ਗੁੜੀ ਹੈ ਮਸਤ ਤੈਸੀ ਜੀੜੇ ਪਾਸ,
ਸੋ ਹਰ ਗੁਣ ਗਾਈ ਹੈ,
ਉਹ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਮਹਾਰਾਜ ਨੇ ਫੈਸਲਾ ਹੀ ਕਰਤਾ, ਕਹਿੰਦੇ ਵੀ ਜਿਹੜਾ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ, ਕਥਾ ਕੀਰਤਨ ਸੁਣਦਾ ਹੈ, ਕਹਿੰਦੇ ਕਦੇ ਹੰਕਾਰ ਨਾ ਕਰ ਬੈਠੇ ਵੀ ਮੈਂ ਕਰ ਰਿਹਾ, ਕਹਿੰਦੇ ਪਿਛਲੇ ਕਰਮਾਂ ਦਾ ਮੈਂ ਫਲ ਦੇ ਰਿਹਾ, ਉਹਨੇ ਪਿਛਲੇ ਜਨਮ ਚ ਕਰਮ ਕੀਤਾ, ਕਹਿੰਦੇ ਉਹਦਾ ਫਲ ਸਰੂਪ ਹੈ ਜਿਹੜਾ ਕਥਾ ਕੀਰਤਨ ਸੁਣਦਾ ਹੈ। ਤੇ ਇਹ ਮਹਾਰਾਜ ਸਾਹਿਬ ਨੇ ਇੱਥੇ ਸਾਧ ਸਿੰਘ ਜੀ ਨਿਰਣਾ ਕੀਤਾ, ਮਹਾਰਾਜ ਜੇ ਪੂਰਵ ਹੋਵੇ ਲਿਖਿਆ ਸੋ ਹਰ ਗੁਣ ਗਾਈਏ, ਜਿਹੜੇ ਹਰ ਗੁਣ ਗਾ ਰਹੇ ਨੇ ਪੂਰਵ ਦੀ ਲਿਖਤ ਪਈ ਹੈ ਉਹਨਾਂ ਦੇ ਕੋਲ, ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਕੋਲ ਚੁੱਕਾ ਦੀ। ਹਾਂਜੀ ਬੋਲ,
ਗੁਰਪੂਰਾ ਹਰ ਉਪਦੇਸ਼ ਦੇ, ਸਭ ਭੁੱਖ ਲਹਿ ਜਾਈਏ, ਇਸ ਪੂਰਵ ਹੋਵੇ ਲਿਖਿਆ ਸੋ ਹਰ ਗੁਣ ਗਾਈਐ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ। ਗੋਬਿੰਦ ਹੇ ਗੋਪਾਲ ਹੇ ਦਯਾਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਹੇ ਸਮਰੱਥ ਅਗਨ ਪੂਰਨ ਮੋਹੇ ਮਯਾ ਅੰਧ ਕੂਪ ਮਹਾਪ੍ਰਯਾਨ ਨਾਨਕ ਪਾਰੇ ਉਤਾਰੇ ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਦ ਨਿਹਾਲ ਵਾਹਿਗੁਰੂ ਨਾਮ ਜਹਾ ਜਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰੇ ਉਤਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰੇ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ।